ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਅਸ਼ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜਿਨ੍ਹਾਂ ਨੂੰ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 836 ਅੰਗ ਦੇ ਉੱਪਰ ਸੁਸ਼ੋਭਿਤ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਹਨ, ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ। ਕਿ ਹੇ ਸਤਸੰਗੀ ਜਨੋ, ਆਓ ਆਪਾਂ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਜੋ ਹੈ ਉਹ ਸਰਵਣ ਕਰੀਏ, ਕਿਉਂਕਿ ਗੁਰਮਤ ਦੇ ਵਿੱਚ ਇਹ ਸਭ ਤੋਂ ਉੱਤਮ ਸਾਧਨ ਦੱਸਿਆ ਗਿਆ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਅਤੇ ਜਿਸ ਤਰ੍ਹਾਂ ਬਚਨ ਹਨ ਕਿ ਸੰਤ ਮਿਲੇ ਕਿਸ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀਐ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਐਸੇ ਬਚਨ ਆਉਂਦੇ ਹਨ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਮਨ ਤਾਰੂ ਮਨ ਤਾਰੂਆਂ, ਤਾਰੂ ਤਾਰੂ ਤਾਰ ਤਰਨ ਦੇ। ਅਖੀਰ ਵਿੱਚ ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧ ਸੰਗਤ ਗੁਰਸਿੱਖ ਵਸੰਦੇ। ਅਮਲੀਆਂ ਨੂੰ ਅਮਲੀ ਚੰਗੇ ਲੱਗਦੇ ਹਨ, ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਮੋਹ ਮਾਇਆ ਦੇ ਵਿੱਚ ਗਲਤਾਨ ਵਿਅਕਤੀਆਂ ਨੂੰ ਮੋਹ ਮਾਇਆ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਵਿਅਕਤੀਆਂ ਨੂੰ ਜੇਕਰ ਕੋਈ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਸੁਣਾਵੇ ਉਸਨੂੰ ਉਹ ਚੰਗੀਆਂ ਲੱਗਦੀਆਂ ਹਨ। ਪਰ ਜਿਹੜੇ ਸਤਸੰਗੀ ਹੁੰਦੇ ਹਨ, ਜਿਹੜੇ ਗੁਰਮੁਖ ਹੁੰਦੇ ਹਨ, ਉਹਨਾਂ ਨੂੰ ਸੰਗਤ ਦੇ ਵਿੱਚ ਬੈਠਣਾ ਚੰਗਾ ਲੱਗਦਾ ਹੈ, ਉਹਨਾਂ ਨੂੰ ਪਰਮਾਤਮਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ, ਪਰਮਾਤਮਾ ਦੀ ਕਥਾ ਚੰਗੀ ਲੱਗਦੀ ਹੈ। ਸਾਧ ਸੰਗਤ ਗੁਰਸਿੱਖ ਵਸੰਦੇ, ਤਾਂ ਹੀ ਬਚਨ ਆਉਂਦੇ ਹਨ, ਕੋਈ ਆਨ ਸੁਣਾਵੈ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ। ਐਸੇ ਬਹੁਤ ਵਾਰੀ ਬਚਨ ਆਏ ਹਨ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਗੁਰਮਤ ਦੇ ਵਿੱਚ, ਗੁਰੂ ਇਤਿਹਾਸ ਦੇ ਵਿੱਚ, ਕਥਾ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਆਏ ਹਨ। ਭਾਈ ਬੂਲਾ ਜੀ ਉਹਨਾਂ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਗਾਇਆ ਸੀ ਬਈ ਤੁਸੀਂ ਸੰਗਤ ਦੇ ਵਿੱਚ ਗੁਰਬਾਣੀ ਦੀ ਗੁਰਮਤ ਦੀ ਅਕਾਲ ਪੁਰਖ ਦੀ ਜੋ ਕਥਾ ਹੈ ਉਹ ਸੁਣਾਇਆ ਕਰੋ। ਇਹ ਇੱਕ ਬਹੁਤ ਵੱਡੀ ਸੇਵਾ ਹੈ। ਕਿਸੇ ਨੂੰ ਸੰਸਾਰਕ ਲੋੜਾਂ ਦੀ ਪੂਰਤੀ ਕਰਨੀ ਅੰਨ ਕਰਕੇ ਧਨ ਕਰਕੇ ਪਦਾਰਥ ਕਰਕੇ ਉਹ ਵੀ ਆਪਣੀ ਜਗ੍ਹਾ 'ਤੇ ਮਹਾਨ ਹੈ ਪਰ ਕਿਸੇ ਦੀ ਜ਼ਿੰਦਗੀ ਨੂੰ ਸਵਾਰ ਦੇਣਾ ਕਿਸੇ ਨੂੰ ਕੋਈ ਗੁਰਮਤ ਦੀ ਗੱਲ ਸਮਝਾ ਦੇਣੀ ਇਹ ਇੱਕ ਬੜਾ ਵੱਡਾ ਪਰਉਪਕਾਰ ਹੈ ਬੜੀ ਵੱਡੀ ਸੇਵਾ ਹੈ। ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਈ ਵਾਰੀ ਹੋਰ ਹੋਰ ਵੀ ਕਥਾ ਕਰਦੇ ਹਨ ਕੋਈ ਬਹੁਤਾ ਰਸ ਨਹੀਂ ਬਣਦਾ ਕੋਈ ਬਹੁਤਾ ਆਨੰਦ ਨਹੀਂ ਬਣਦਾ ਪਰ ਨਵਲਾ ਜੀ ਅਤੇ ਨਿਹਾਲਾ ਜੀ ਜਦ ਕਥਾ ਕਰਦੇ ਹਨ ਫਿਰ ਬਹੁਤ ਭਾਰੀ ਰਸ ਬਣਦਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਖਣ ਲੱਗੇ ਭਾਈ ਗੁਰਸਿੱਖੋ ਇਹ ਜਿਹੜੇ ਗੁਰਸਿੱਖ ਹਨ ਜੋ ਸੰਗਤਾਂ ਨੂੰ ਸੁਣਾਉਂਦੇ ਹਨ ਉਹਨਾਂ ਬਚਨਾਂ ਦੇ ਉੱਪਰ ਆਪ ਵੀ ਪਹਿਰਾ ਦਿੰਦੇ ਹਨ ਉਹਨਾਂ ਨੂੰ ਕਮਾਉਂਦੇ ਵੀ ਹਨ ਵਰਨਾ ਆਮ ਤੌਰ 'ਤੇ ਇਹ ਹੁੰਦਾ ਹੈ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਹਸਤੀ ਦੰਦ ਵਖਾਣੀਅਨ ਹੋਰਤ ਖਾਵੈ ਹੋਰਤ ਦਿਸੈ ਕਹਿੰਦੇ ਹਾਥੀ ਦੇ ਦੰਦ ਵਿਖਾਉਣ ਵਾਲੇ ਹੋਰ ਹੁੰਦੇ ਹਨ ਖਾਣ ਵਾਲੇ ਹੋਰ ਹੁੰਦੇ ਹਨ। ਆਮ ਤੌਰ 'ਤੇ ਜੀਵ ਦੋਹਰਾ ਜੀਵਨ ਬਤੀਤ ਕਰਦਾ ਹੈ ਜੋ ਕੁਝ ਦੂਸਰਿਆਂ ਨੂੰ ਸੁਣਾਉਂਦਾ ਹੈ ਉਹ ਆਪ ਕਮਾਉਂਦਾ ਨਹੀਂ। ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰੀਝਾਵੈ ਅਤੇ ਭਗਤਾਂ ਦੇ ਬਚਨ ਆਏ ਹਨ ਕਬੀਰ ਅਵਰੈ ਕਾ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਇਹ ਅਕਾਲ ਪੁਰਖ ਦੀ ਗੁਰੂ ਦੀ ਪਰਮਾਤਮਾ ਦੀ ਸ਼ਬਦ ਦੀ ਕਥਾ ਸੁਣਨ ਦੇ ਨਾਲ ਜਿਹੜਾ ਟੁੱਟਿਆ ਹੋਇਆ ਮਨ ਹੈ ਜਿਹੜਾ ਡੋਲਦਾ ਹੋਇਆ ਮਨ ਹੈ ਉਸਨੂੰ ਧੀਰਜ ਮਿਲ ਜਾਂਦੀ ਹੈ ਉਸ ਦੇ ਵਿੱਚ ਟਿਕਾਓ ਆ ਜਾਂਦਾ ਹੈ। ਕਈ ਗੁਰਸਿੱਖਾਂ ਨੇ ਇਸ ਗੱਲ ਨੂੰ ਪਰਖ ਕੇ ਦੇਖਿਆ ਹੈ ਕਿ ਜਦ ਕਿਧਰੇ ਮਨ ਦੇ ਵਿੱਚ ਬਹੁਤੇ ਉਤਰਾਅ ਚੜ੍ਹਾਅ ਚੱਲ ਰਹੇ ਹੋਣ ਮਨ ਡੋਲ ਰਿਹਾ ਹੋਵੇ ਉਹ ਥੋੜ੍ਹੇ ਸਮੇਂ ਵਾਸਤੇ ਕਥਾ ਸੁਣ ਲੈਂਦੇ ਹਨ ਉਹਨਾਂ ਦਾ ਡੋਲਦਾ ਹੋਇਆ ਮਨ ਟਿਕ ਜਾਂਦਾ ਹੈ। ਇਸੇ ਕਰਕੇ ਹੀ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਇਹ ਐਸਾ ਉਪਦੇਸ਼ ਦਿੱਤਾ ਹੈ ਬਈ ਆਓ ਸਤਸੰਗੀ ਜਨੋ ਆਪਾਂ ਆਪਸ ਦੇ ਵਿੱਚ ਮਿਲੀਏ ਮਿਲ ਕਰਕੇ ਕੀ ਕਰੀਏ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਰਹਿਤਨਾਮਿਆਂ ਦੇ ਵੀ ਬਚਨ ਹਨ ਹਰ ਜਸ ਕਰਤੇ ਬਾਤ ਚਲਾਵੈ ਕਹਿ ਗੋਬਿੰਦ ਸਿੰਘ ਵੋ ਸਿੱਖ ਨਾ ਪਾਵੈ। ਆਇਆ ਹੋਇਆ ਹੋਵੇ ਸੰਗਤ ਦੇ ਵਿੱਚ ਆ ਕੇ ਆਪਣੀਆਂ ਹੀ ਗੱਲਾਂ ਛੋਹ ਕੇ ਬਹਿ ਜਾਵੇ ਆਪਣੀਆਂ ਹੀ ਗੱਲਾਂ ਕਰਨ ਲੱਗ ਪਵੇ ਕਹਿੰਦੇ ਫਿਰ ਗੁਰੂ ਨੂੰ ਭਾਉਂਦਾ ਨਹੀਂ ਚੰਗਾ ਨਹੀਂ ਲੱਗਦਾ। ਸਤਿਗੁਰੂ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਜੀ ਇਹ ਐਸਾ ਸਮਝਾ ਰਹੇ ਹਨ ਵੀ ਆਓ ਸਤਸੰਗੀ ਜਨੋ ਦੁਨੀਆਦਾਰੀ ਦੀਆਂ ਗੱਲਾਂ ਛੱਡੀਏ ਇਹ ਤਾਂ ਕੱਚੀ ਲੱਸੀ ਵਾਂਗ ਵੱਧਦੀਆਂ ਹੀ ਜਾਂਦੀਆਂ ਹਨ ਜਿੰਨੀਆਂ ਮਰਜ਼ੀ ਇਹਨਾਂ ਨੂੰ ਵਧਾਈ ਚਲੇ ਜਾਓ ਵਧਾਈ ਚਲੇ ਜਾਓ ਪੱਲੇ ਕੁਝ ਵੀ ਨਹੀਂ ਪੈਂਦਾ। ਇਸ ਕਰਕੇ ਮਿਲ ਕੇ ਜਿਹੜੀ ਗੱਲ ਦੇ ਨਾਲ ਜੀਵਨ ਸਵਰ ਜਾਣਾ ਹੈ ਜਿਹੜੀ ਗੱਲ ਦੇ ਨਾਲ ਜੀਵਨ ਸਫਲਾ ਹੋ ਜਾਣਾ ਹੈ ਉਹ ਹੈ ਪਰਮਾਤਮਾ ਦਾ ਜਸ ਕਰਨਾ ਗੁਰੂ ਦੇ ਪਰਮੇਸ਼ਰ ਦੀ ਕਥਾ ਕਰਨੀ ਅਤੇ ਸੁਣਨੀ। ਦੂਸਰੀ ਰਹਾਵ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਦ ਸਤਿਗੁਰ ਕਿਸੇ ਦੇ ਉੱਪਰ ਦਇਆ ਕਰ ਦਿੰਦੇ ਹਨ, ਕਿਰਪਾ ਕਰ ਦਿੰਦੇ ਹਨ, ਉਦੋਂ ਫਿਰ ਉਹਨਾਂ ਦਾ ਮਿਲਾਪ ਨਿਰਗੁਣ ਸਰੂਪ ਪਰਮਾਤਮਾ ਦੇ ਨਾਲ ਕਰਵਾ ਦਿੰਦੇ ਹਨ। ਗੁਰੂ ਦੇ ਅੱਗੇ ਕੀ ਭੇਟਾ ਦੇਣੀ ਪੈਂਦੀ ਹੈ ਇਹ ਵੀ ਨਾਲ ਦੀ ਨਾਲ ਦੱਸਿਆ ਹੈ। ਹਉ ਤਿਸ ਅੱਗੇ ਸਿਰ ਕੱਟ ਕੱਟ ਪਈਆ, ਵੀ ਗੁਰੂ ਦੇ ਅੱਗੇ ਜਿਹੜਾ ਆਪਣਾ ਸਿਰ ਹੈ ਨਾ ਉਹ ਕੱਟ ਕੇ ਰੱਖਣਾ ਪੈਂਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰਪਾਰ ਸਾਹਿਬ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀਐ, ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ, ਸਤਿਗੁਰ ਆਗੈ ਸੀਸ ਭੇਟ ਦਿਉ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੈ, ਨਾਨਕ ਅੰਕ ਸਮਾਵੈ। ਪ੍ਰਤੱਖ ਸਿਰ ਦੀ ਵੀ ਗੱਲ ਹੈ ਅਤੇ ਸਾਧ ਸੰਗਤ ਜੀ ਹਉਮੈ ਰੂਪ ਸਿਰ ਦੀ ਵੀ ਗੱਲ ਹੈ, ਵੀ ਆਪਣੀ ਹਉਮੈ ਦਾ ਤਿਆਗ ਕਰਨਾ ਪੈਂਦਾ ਹੈ, ਆਪਣੀ ਮੈਂ ਨੂੰ ਮਾਰਨਾ ਪੈਂਦਾ ਹੈ। ਫਿਰ ਕਹਿੰਦੇ ਸਤਿਗੁਰੂ ਜੀ ਜਦ ਕਿਰਪਾ ਕਰਦੇ ਹਨ ਫਿਰ ਉਹ ਪਰਮਾਤਮਾ ਦੇ ਨਾਲ ਨਿਰਗੁਣ ਦੇ ਨਾਲ ਮਿਲਾ ਦਿੰਦੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਬੌਲੀ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ। ਉਸ ਵਕਤ ਇੱਕ ਮਾਈ ਦਾਸ ਨਾਮ ਦਾ ਜਿਹੜਾ ਸ਼ਰਧਾਲੂ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ। ਆ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਹੋਇਆ ਸੀ ਵੀ ਪਹਿਲੇ ਪੰਗਤ ਪਾਛੇ ਸੰਗਤ, ਵੀ ਜਿਸਨੇ ਸੰਗਤ ਦੇ ਵਿੱਚ ਆਉਣਾ ਹੈ, ਜਿਸਨੇ ਦਰਸ਼ਨ ਕਰਨੇ ਹਨ, ਪਹਿਲਾਂ ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਗੇ, ਉਹਨਾਂ ਨੂੰ ਇਹ ਹੁਕਮ ਹੈ। ਮੂਲ ਭਾਵ ਇਹ ਸੀ ਵੀ ਜਿਹੜਾ ਊਚ ਨੀਚ ਦਾ ਫਰਕ ਹੈ ਨਾ, ਇਸ ਨੂੰ ਸਤਿਗੁਰੂ ਜੀ ਮਿਟਾ ਰਹੇ ਸਨ ਵੀ ਮੈਂ ਉੱਚੀ ਜਾਤ ਵਾਲਾ ਹਾਂ, ਮੈਂ ਨੀਵੀਂ ਜਾਤ ਵਾਲਾ ਹਾਂ। ਕਹਿੰਦੇ ਇਹ ਬ੍ਰਾਹਮਣ ਸੀ ਮਾਈ ਦਾਸ, ਇਸ ਨੇ ਦੇਖਿਆ ਵੀ ਇੱਥੇ ਤਾਂ ਸਾਰੇ ਜਾਤਾਂ ਵਾਲੇ ਰਲੇ ਮਿਲੇ ਹੀ ਲੰਗਰ ਬਣਾ ਰਹੇ ਹਨ, ਵਰਤਾ ਰਹੇ ਹਨ, ਰਲੇ ਮਿਲੇ ਹੀ ਬੈਠ ਕੇ ਛਕ ਰਹੇ ਹਨ। ਇਸਨੇ ਲੰਗਰ ਨਹੀਂ ਛਕਿਆ ਅਤੇ ਨਾ ਹੀ ਇਸਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਵਾਪਸ ਮੁੜ ਗਿਆ ਹੈ। ਬੜਾ ਵੱਡਾ ਕਰਮ ਕਾਂਡੀ ਸੀ ਸਾਧ ਸੰਗਤ ਜੀ। ਕਰਮ ਕਾਂਡ ਦੀ ਕੋਈ ਸੀਮਾ ਹੁੰਦੀ ਹੈ, ਕਰਮ ਕਾਂਡ ਦੀ ਕੋਈ ਹੱਦ ਹੁੰਦੀ ਹੈ, ਪਰ ਕਈ ਲੋਕ ਹੱਦਾਂ ਬੰਨਿਆਂ ਨੂੰ ਪਾਰ ਕਰ ਛੱਡਦੇ ਹਨ। ਦਾਸ ਮੁਆਫ਼ੀ ਪਹਿਲਾਂ ਮੰਗ ਲੈਂਦਾ ਹੈ। ਸਿੱਖ ਜਗਤ ਦੇ ਵਿੱਚ ਵੀ ਬਹੁਤ ਸਾਰੇ ਐਸੇ ਹੈਗੇ ਹਨ ਜਿਹੜੇ ਕਹਿਣਗੇ ਅਸੀਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ, ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚੋਂ ਕੜਾਹ ਪ੍ਰਸ਼ਾਦ ਵੀ ਨਹੀਂ ਲੈਣਾ। ਉਂਝ ਅਖਵਾਉਂਦੇ ਆਪਣੇ ਆਪ ਨੂੰ ਸਿੱਖ ਹਨ। ਸਾਧ ਸੰਗਤ ਜੀ, ਕੋਈ ਮਹਾਂਪੁਰਸ਼ ਕੋਈ ਸੰਤ ਗੁਰੂ ਰਾਮਦਾਸ ਜੀ ਤੋਂ ਵੱਡਾ ਨਹੀਂ ਜੀ। ਕਿਉਂ ਨਹੀਂ ਪ੍ਰਸ਼ਾਦ ਲੈਂਦੇ, ਸਾਡੇ ਮਹਾਂਪੁਰਸ਼ਾਂ ਨੇ ਮਨ੍ਹਾ ਕੀਤਾ ਹੈ। ਕਮਾਲ ਦੀ ਗੱਲ ਹੈ, ਮਹਾਂਪੁਰਸ਼ ਗੁਰੂ ਰਾਮਦਾਸ ਜੀ ਤੋਂ ਵੱਡੇ ਹੋ ਗਏ ਹਨ, ਕੋਈ ਮਹਾਂਪੁਰਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਵੱਡਾ ਨਹੀਂ, ਕੋਈ ਮਹਾਂਪੁਰਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵੱਡਾ ਨਹੀਂ ਹੈ। ਹੈਗੇ ਹਨ ਕਰਮ ਕਾਂਡੀ, ਨਹੀਂ ਕੜਾ ਪ੍ਰਸ਼ਾਦ ਲੈਂਦੇ, ਨਹੀਂ ਲੰਗਰ ਦਾ ਪ੍ਰਸ਼ਾਦ ਛਕਦੇ, ਨਹੀਂ ਛਕਦੇ। ਇਸ ਨੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ। ਇਹ ਕ੍ਰਿਸ਼ਨ ਦਾ ਉਪਾਸ਼ਕ ਸੀ, ਮਾਈ ਦਾਸ, ਪਰ ਮਨ ਦੇ ਵਿੱਚ ਬਹੁਤ ਸਾਰੀ ਬੇਚੈਨੀ ਸੀ ਵੀ ਸ਼ਾਇਦ ਜਿਵੇਂ ਕੁਝ ਖੁੱਸ ਗਿਆ ਹੈ। ਆਖਰਕਾਰ ਇਹ ਦੁਆਰਕਾ ਵਾਲੇ ਪਾਸੇ ਨੂੰ ਦਰਸ਼ਨ ਕਰਨ ਵਾਸਤੇ ਚੱਲ ਪਿਆ। ਰਸਤੇ ਦੇ ਵਿੱਚ ਇੱਕ ਬਿਰਸ਼ ਦੀ ਖੋੜ ਦੇ ਵਿੱਚ ਬੈਠਾ ਹੋਇਆ ਸੀ। ਇਕਾਦਸ਼ੀ ਲੰਘ ਗਈ, ਦੁਆਦਸ਼ੀ ਲੰਘ ਗਈ, ਆਖਰ ਇਸ ਦੇ ਸਾਹਮਣੇ ਕੱਚਾ ਭੋਜਨ ਜਿਹੜਾ ਸੀ ਆ ਗਿਆ ਅਤੇ ਆਵਾਜ਼ ਆਈ ਕਿ ਪੰਡਿਤ ਜੀ ਇਹ ਕੱਚਾ ਭੋਜਨ ਆ ਗਿਆ ਹੈ। ਉੱਥੇ ਵੀ ਮਨ ਦੇ ਵਿੱਚ ਵਿਚਾਰ ਆ ਗਈ, ਕਿਉਂਕਿ ਸਾਧ ਸੰਗਤ ਜੀ ਇੱਕ ਨੇਮ ਹੁੰਦਾ ਹੈ, ਇੱਕ ਪ੍ਰੇਮ ਹੁੰਦਾ ਹੈ। ਨੇਮ ਕਿਸੇ ਹੱਦ ਤੱਕ ਹੀ ਹੁੰਦਾ ਹੈ, ਜਿੱਥੇ ਪ੍ਰੇਮ ਪੈਦਾ ਹੋ ਜਾਂਦਾ ਹੈ ਉੱਥੇ ਨੇਮ ਦੀ ਕੋਈ ਮਹਿਮਾ ਨਹੀਂ ਰਹਿ ਜਾਂਦੀ। ਇਸਨੇ ਇੱਥੇ ਵੀ ਨੇਮ ਨੂੰ ਹੀ ਪਹਿਲ ਦਿੱਤੀ ਵੀ ਪਤਾ ਨਹੀਂ ਕੋਈ ਨੀਵੀਂ ਜਾਤੀ ਵਾਲਾ ਨਾ ਭੋਜਨ ਰੱਖ ਗਿਆ ਹੋਵੇ, ਇੱਥੇ ਵੀ ਨਹੀਂ ਛਕਿਆ। ਫਿਰ ਪੱਕਾ ਭੋਜਨ ਆਇਆ, ਫਿਰ ਵੀ ਇਸਨੇ ਭੋਜਨ ਨਹੀਂ ਛਕਿਆ। ਫਿਰ ਆਵਾਜ਼ ਆਈ, ਆਖਣ ਲੱਗੇ ਕਿ ਜਿਹੜੇ ਦਰਸ਼ਨਾਂ ਦੀ ਤੂੰ ਇੱਛਾ ਕਰ ਰਿਹਾ ਹੈ ਨਾ, ਉਹ ਤਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸ਼ੋਭਾਏਮਾਨ ਹਨ, ਉਹਨਾਂ ਦੇ ਜਾ ਕੇ ਦਰਸ਼ਨ ਕਰੋ। ਸ੍ਰੀ ਕ੍ਰਿਸ਼ਨ ਜੀ ਨੇ ਦਰਸ਼ਨ ਨਹੀਂ ਦਿੱਤੇ। ਜਦ ਇਹ ਇੱਥੇ ਮੁੜ ਕੇ ਦੁਬਾਰਾ ਗੋਇੰਦਵਾਲ ਸਾਹਿਬ ਜੀ ਵਿਖੇ ਆਇਆ ਹੈ, ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਹੁਕਮ ਫਿਰ ਮੰਨ ਲਿਆ, ਲੰਗਰ ਦੇ ਵਿੱਚੋਂ ਪ੍ਰਸ਼ਾਦਾ ਇਸਨੇ ਛਕਿਆ। ਫਿਰ ਜਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਗਿਆ ਹੈ, ਉਸੇ ਵਕਤ ਹੀ ਇਸ ਨੂੰ ਇਤਿਹਾਸ ਦੇ ਮੁਤਾਬਕ ਸਭ ਤੋਂ ਪਹਿਲੇ ਸ਼੍ਰੀ ਕ੍ਰਿਸ਼ਨ ਜੀ ਰੂਪ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਇਸ ਦੇ ਮਨ ਦੀ ਤਸੱਲੀ ਹੋ ਗਈ। ਫਿਰ ਇਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਾਣਕ ਚੰਦ ਦੇ ਹਵਾਲੇ ਕੀਤਾ, ਜਿਸ ਨੂੰ ਮਾਣਕ ਚੰਦ ਜੀਵੜਾ ਕਰਕੇ ਕਿਹਾ ਗਿਆ ਹੈ ਵੀ ਤੁਸੀਂ ਇਹਨਾਂ ਦੀ ਸੰਗਤ ਕਰੋ, ਇਹ ਤੁਹਾਨੂੰ ਨਿਰਗੁਣ ਦੀ ਭਗਤੀ ਦੱਸਣਗੇ। ਹੈ ਭਾਵੇਂ ਇੱਕ ਹੀ ਗੱਲ ਹੁੰਦੀ ਹੈ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸੇ ਤਰ੍ਹਾਂ ਸਤਿਗੁਰਾਂ ਦੇ ਦੋ ਦਰਸ਼ਨ ਹੋਇਆ ਕਰਦੇ ਹਨ, ਇੱਕ ਸਰਗੁਣ ਦਰਸ਼ਨ, ਇੱਕ ਨਿਰਗੁਣ ਦਰਸ਼ਨ। ਸਰਗੁਣ ਦਰਸ਼ਨ ਆਪਾਂ ਕਰਦੇ ਹਾਂ, ਆਪਾਂ ਨਿਰਗੁਣ ਦਰਸ਼ਨਾਂ ਤੱਕ ਅੱਪੜਨਾ ਹੁੰਦਾ ਹੈ। ਜਦ ਕਿਸੇ ਨੂੰ ਨਿਰਗੁਣ ਦਰਸ਼ਨ ਹੁੰਦੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨੂਰ ਹੀ ਨੂਰ ਹਨ, ਪ੍ਰਕਾਸ਼ ਹੀ ਪ੍ਰਕਾਸ਼ ਹਨ, ਚਾਨਣਾ ਹੀ ਚਾਨਣਾ ਹੈ, ਰੌਸ਼ਨੀ ਹੀ ਰੌਸ਼ਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹਨਾਂ ਨੇ ਫਿਰ ਮਾਣਕ ਚੰਦ ਨੇ ਇਹਨਾਂ ਨੂੰ ਜੋ ਗੁਰਮਤਿ ਦੇ ਅਸੂਲ ਸਨ ਸਮਝਾਏ। ਫਿਰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪੱਕੇ ਤੌਰ 'ਤੇ ਸ਼ਰਧਾਲੂ ਬਣੇ ਹਨ। ਇਹ ਸਾਧ ਸੰਗਤ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਭਵ ਹੁੰਦਾ ਹੈ। ਜਿਵੇਂ ਜਿਵੇਂ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ। मैं मन तन प्रेम अगम ठाकुर का, खिन खिन सरदा मन बहुत उठैया।
गुरु रामदास महाराज सच्चे पातशाह जी फरमा रहे हैं, जिग्यासु रूप हो के समझा रहे हैं कि मेरे मन दे विच अते मेरे तन दे विच उस अगम ठाकुर जो गमता तो रहत है इंद्रियां करके उस दा प्रेम उठ पिया है, उस दा प्रेम पैदा हो गया है। क्योंकि कई बारी कई कह देंदे हन भी साढ़े अंदर ही बहुत सारी सिखी है, सानू बाहरों धारण करन दी लोड़ नहीं। जे अंदर होवे तो फिर बाहर जरूर होया करदी है। प्रेमियां दियां महापुरशां ने विद्वानां ने निशानियां दसियां हन कि जिहड़े प्रेमी हुंदे हन आसकारा नौ निशानी ऐ पिसर अह सरदो रंग जरदो चश्म तर। जद गुरु की गल सुनते हैं, जद परमात्मा की गल सुनते हैं, ठंडे होके भरते हैं, रंग पीला पै जाता है, नेत्रां दे विचों आप मुहारे हंजू वहन लग पैंदे हैं, प्रेम बाहर आ जाता है, अंदर नहीं रहिंदा। जिहड़ा अंदर हुंदा है ना, अंदर वाला फिर शरीर दे राही इंद्रियां दे राही बाहर आ जाता है। अह सरदो रंग जरदो चश्म तर बेकरारी इंतजारी कम खुरदनो कम गुफ्तनो दस्ते सर। इस तरह ये प्रेमियां दियां निशानियां दसियां गईयां हन, बहुत सारियां नौ निशानियां दा जिक्र कीता गया है। ये प्रेम पैदा किवें हुंदा है, बहुत सारे इस दे साधन हन। गुरु दी कथा करके, परमात्मा दी कथा सुन के, कीर्तन करके, कीर्तन सुन के, सेवा करके, सिमरन करके, बहुत सारे साधन हन। ये साधना दा फल है भी किसी दे अंदर श्रद्धा पैदा हो जावे, प्रेम पैदा हो जावे। गुरु दा उपदेश सुनदिया सुनदिया विद्वाना ने अनेक प्रकार दी ये श्रद्धा दा जिक्र कीता है। कहिंदे एक श्रद्धा एक प्रेम एक प्यास जिहड़ी है ना, वह चुल्हे दी अग वर्गी हुंदी है। जिन्ना चिर तक चुल्हे दे विच आग बलदी है उन्ना चिर तक काम सवारदी है, पर जद उपर पानी पै जावे जद बुझ जावे फिर वह काम नहीं सवारदी, खत्म हो जाती है। जिन्ना चिर तक प्रेमी संगत दे विच बैठे रहिंदे हन उन्ना चिर तक गुरु का प्रभाव बनिया रहिंदा है, परमात्मा का प्रभाव बनिया रहिंदा है। जद ही संगत दे विचों उठ जाते हैं फिर दुनियावी गल्लां दे विच दुनियावी झमेलियां दे विच उलझ के रह जाते हैं, फिर प्रेम नहीं रहिंदा। एक प्रेम साध संगत जी हुंदा है आकाश की बिजली वर्गा, जिवें कदे कदे बिजली चमकारा मारदी है ना उदों रोशनी हो जाती है, बाकी समय दे विच हनेरा बनिया रहिंदा है। अपनी जिंदगी दे विच विचरदिया कदे कदे परमात्मा दा प्रकाश पैंदा है, गुरु दा प्रकाश पैंदा है, कदे कदे रस बनदा है, कदे कदे चंगी गल हुंदी है, वरना हमेशा हनेरे दे विच ही जीवन बतीत हुंदा रहिंदा है। एक प्रेम हुंदा है साध संगत जी बड़वा अग्नि वर्गा, जिवें समुंदर दे विच अग्नि हुंदी है ना वह हमेशा टिकी रहिंदी है, भावें उपर उपर बहुत सारियां लहरां हुंदियां हन पर हेठां हमेशा वास्ते कायम रहिंदी है। ਜਿਨ੍ਹਾਂ ਦੇ ਪ੍ਰੇਮ ਅੰਦਰ ਵਸ ਜਾਂਦਾ ਹੈ ਨਾ, ਉੱਪਰ ਉੱਪਰ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਬਹੁਤ ਸਾਰੇ ਉਤਰਾਅ ਚੜ੍ਹਾਅ ਚੱਲਦੇ ਰਹਿੰਦੇ ਹਨ, ਲਹਿਰਾਂ ਬਣੀਆਂ ਰਹਿੰਦੀਆਂ ਹਨ, ਪਰ ਅੰਦਰੋਂ ਪ੍ਰੇਮ ਖਤਮ ਨਹੀਂ ਹੁੰਦਾ ਕਦੇ ਵੀ, ਅੰਦਰ ਹਮੇਸ਼ਾ ਵਾਸਤੇ ਪ੍ਰੇਮ ਟਿਕਿਆ ਰਹਿੰਦਾ ਹੈ। ਇੱਕ ਪਰਲੇ ਪ੍ਰੇਮ ਹੁੰਦਾ ਹੈ ਜਿਹੜਾ ਫਿਰ ਸੰਸਾਰ ਦੀਆਂ ਤਮਾਮ ਤ੍ਰਿਸ਼ਨਾ ਵਾਸ਼ਨਾ ਹਉਮੈ ਹੰਕਾਰ ਮਿਟ ਜਾਂਦਾ ਹੈ। ਜਦ ਰੋਮ ਰੋਮ ਕਰਕੇ ਕੋਈ ਗੁਰਮੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਸੰਭਵ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਸਮਝਾ ਰਹੇ ਹਨ ਕਿ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸ਼ਰਧਾ ਮਨ ਬਹੁਤ ਉਠਾਈਆ। ਖਿਨ ਖਿਨ ਦੇ ਵਿੱਚ ਹਰ ਸਮੇਂ ਦੇ ਵਿੱਚ ਬਹੁਤ ਸਾਰੀ ਜਿਹੜੀ ਸ਼ਰਧਾ ਹੈ, ਜਿਹੜਾ ਪ੍ਰੇਮ ਹੈ, ਜਿਹੜੀ ਪਿਆਸ ਹੈ, ਉਹ ਉੱਠ ਰਹੀ ਹੈ।
ਗੁਰ ਦੇਖੇ ਸ਼ਰਧਾ ਮਨ ਪੂਰੀ, ਜਿਉਂ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ।
ਕਹਿੰਦੇ ਜਦ ਵੱਡੇ ਭਾਗਾਂ ਵਾਲੇ ਕਾਲੀ ਪੁਰਸ਼ ਗੁਰੂ ਦੇ ਦਰਸ਼ਨ ਕਰਦੇ ਹਨ, ਫਿਰ ਕਹਿੰਦੇ ਉਹਨਾਂ ਦੀ ਜਿਹੜੀ ਪੈਦਾ ਹੋਈ ਸ਼ਰਧਾ ਹੈ ਨਾ, ਉਹ ਪੂਰੀ ਹੋ ਜਾਂਦੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਬ ਹੂੰ ਝੂਰੀ ਹੈ। ਫਿਰ ਬਚਨ ਆਉਂਦੇ ਹਨ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬਿਉਂਦ ਵਿਹੂਣਾ ਚਾਤਰਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੇ ਵੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਵਾਸਕਾ ਮਿਲੇ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ, ਮੱਛੀ ਨੂੰ ਪਾਣੀ ਮਿਲ ਜਾਵੇ ਤ੍ਰਿਪਤ ਹੋ ਜਾਂਦੀ ਹੈ, ਹਿਰਨ ਨੂੰ ਘੰਡੇ ਹੇੜੇ ਦਾ ਨਾਦ ਮਿਲ ਜਾਵੇ ਉਹ ਸ਼ਾਂਤ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ, ਭਵਰੇ ਨੂੰ ਮਕਰੰਦ ਰਸ ਮਿਲ ਜਾਵੇ ਸ਼ਾਂਤ ਹੋ ਜਾਂਦਾ ਹੈ, ਚਾਤਰਿਕ ਨੂੰ ਬਬੀਹੇ ਨੂੰ ਸਵਾਂਤੀ ਬੂੰਦ ਮਿਲ ਜਾਵੇ ਉਹ ਸ਼ਾਂਤ ਹੋ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰਮੁਖ ਜਿਹੜੇ ਹਨ ਨਾ, ਗੁਰੂ ਦਾ ਦਰਸ਼ਨ ਕਰਕੇ ਉਹਨਾਂ ਨੂੰ ਫਿਰ ਆਤਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਦਰਸ਼ਨ ਕਰਦਿਆਂ ਸਾਰ ਹੀ ਗੁਰ ਦੇਖੇ ਸ਼ਰਧਾ ਮਨ ਪੂਰੇ, ਇਹ ਜਿਹੜੀ ਸ਼ਰਧਾ ਪੈਦਾ ਹੋਈ ਹੈ, ਜਿਹੜੀ ਸ਼ਰਧਾ, ਜਿਹੜੀ ਪਿਆਸ ਜਾਗੀ ਸੀ, ਪਿਆਸੇ ਨੂੰ ਪਾਣੀ ਮਿਲ ਜਾਵੇ ਉਸਦੀ ਪਿਆਸ ਬੁੱਝ ਜਾਂਦੀ ਹੈ, ਇਹ ਜਿਹੜੀ ਪਿਆਸ ਸਤਸੰਗੀਆਂ ਦੇ ਅੰਦਰ ਪੈਦਾ ਹੁੰਦੀ ਹੈ, ਗੁਰਮੁਖਾਂ ਦੇ ਅੰਦਰ, ਗੁਰੂ ਦਾ ਦਰਸ਼ਨ ਕਰਕੇ ਉਹਨਾਂ ਦੀ ਇਹ ਪਿਆਸ ਬੁੱਝ ਜਾਂਦੀ ਹੈ, ਜਿਵੇਂ ਬਬੀਹੇ ਦੀ ਪਿਆਸ ਬੁੱਝ ਜਾਂਦੀ ਹੈ ਸਵਾਂਤੀ ਬੂੰਦ ਦੇ ਨਾਲ, ਉਹ ਸ਼ਾਂਤ ਹੋ ਜਾਂਦਾ ਹੈ।
ਮਿਲ ਮਿਲ ਸਖੀ ਹਰ ਕਥਾ ਸੁਨਈਆ।
ਹੇ ਸਖੀਓ, ਹੇ ਸਤਸੰਗੀ ਜਨੋ, ਆਓ ਮਿਲੀਏ, ਮਿਲ ਮਿਲ ਕੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਜੋ ਕਥਾ ਹੈ ਉਹ ਸੁਣਨਾ ਕਰੀਏ।
ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ।
ਸਤਿਗੁਰੂ ਜੀ ਦਇਆ ਦੇ ਘਰ ਦੇ ਵਿੱਚ ਆਉਂਦੇ ਹਨ, ਉਦੋਂ ਫਿਰ ਨਿਰਗੁਣ ਦੇ ਨਾਲ ਮਿਲਾ ਦਿੰਦੇ ਹਨ, ਅਸਲੀ ਸਰੂਪ ਜਿਹੜਾ ਹੈ ਨਾ ਉਹ ਫਿਰ ਦਿਖਾਲ ਦਿੰਦੇ ਹਨ, ਕਿਉਂਕਿ ਹੈਗੇ ਗੁਰੂ ਵੀ ਪਰਮੇਸ਼ਰ ਦਾ ਹੀ ਰੂਪ ਹਨ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਫਰਮਾਇਆ ਹੈ ਕਿ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸਾਧ ਸੰਗਤ ਜੀ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਫਿਰ ਗੁਰੂ ਦੇ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਰੰਚਕ ਮਾਤਰ ਵੀ ਕੋਈ ਭਿੰਨ ਭੇਦ ਦਿਖਾਈ ਨਹੀਂ ਦਿੰਦਾ।
ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ।
ਬੇਦਨ ਤੋਂ ਭਾਵ ਹੈ ਰੋਗ। ਕਹਿੰਦੇ ਰੋਮ ਰੋਮ ਦੇ ਵਿੱਚ ਇੱਕ ਬਿਰਹਾ ਦਾ ਜਿਹੜਾ ਰੋਗ ਹੈ ਨਾ, ਉਹ ਪੈਦਾ ਹੋ ਗਿਆ ਹੈ। ਵਿਛੋੜੇ ਦਾ ਰੋਗ ਅੰਦਰ ਪੈਦਾ ਹੋ ਗਿਆ ਹੈ, ਜਿਸ ਨੂੰ ਭਗਤਾਂ ਨੇ ਸੁਲਤਾਨ ਦੀ ਪਦਵੀ ਦਿੱਤੀ ਹੈ, ਜਿਹੜਾ ਵੱਡੇ ਭਾਗਾਂ ਵਾਲਿਆਂ ਦੇ ਅੰਦਰ ਪੈਦਾ ਹੁੰਦਾ ਹੈ, ਹਰ ਇੱਕ ਦੇ ਅੰਦਰ ਨਹੀਂ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿੰਦੇ ਜਿਸ ਤਰ੍ਹਾਂ ਮਸਾਣਾਂ ਦੇ ਵਿੱਚ ਮੁਰਦੇ ਸੜਦੇ ਹਨ, ਇਸ ਤਰ੍ਹਾਂ ਸੜਦੇ ਰਹਿੰਦੇ ਹਨ ਹਮੇਸ਼ਾ ਹੀ। ਤ੍ਰਿਸ਼ਨਾ ਵਾਸ਼ਨਾ ਹਉਮੈ ਹੰਕਾਰ ਦੀ ਅਗਨ ਦੇ ਵਿੱਚ ਜੇਕਰ ਅੰਦਰ ਬਿਰਹਾ ਪੈਦਾ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਰੋਮ ਰੋਮ ਦੇ ਵਿੱਚ ਇਹ ਬਿਰਹਾ ਜਿਹੜਾ ਹੈ ਨਾ, ਇਹ ਜਿਹੜੀ ਵੇਦਨ ਹੈ, ਪੀੜਾ ਹੈ, ਪੈਦਾ ਹੋ ਗਈ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇੱਕ ਵਾਰੀ ਇਹ ਕੌਤਕ ਕੀਤਾ ਸੀ, ਕਿਸੇ ਦੇ ਨਾਲ ਗੱਲ ਨਹੀਂ ਕਰਦੇ, ਕੁਝ ਖਾਂਦੇ ਨਹੀਂ ਸਨ, ਕੁਝ ਪੀਂਦੇ ਨਹੀਂ ਸਨ। ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਜੀ ਵਿਖੇ ਬਚਪਨ ਦੇ ਦਿਨਾਂ ਦੇ ਵਿੱਚ ਮਹਿਤਾ ਕਾਲੂ ਜੀ ਇੱਕ ਵੈਦ ਨੂੰ ਬੁਲਾ ਕੇ ਲੈ ਆਏ, ਆਖਣ ਲੱਗੇ ਵੀ ਇਸ ਦੀ ਨਬਜ਼ ਪਕੜ ਕੇ ਦੇਖੋ ਵੀ ਇਹਨਾਂ ਨੂੰ ਕੀ ਰੋਗ ਹੈ। ਉਸਨੇ ਸਾਰਾ ਚੈੱਕ ਕੀਤਾ, ਆਖਣ ਲੱਗੇ ਵੀ ਰੋਗ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਵੈਦ ਬੁਲਾਇਆ ਵੈਦ ਗੇ ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹੇ। ਕਹਿੰਦੇ ਵੈਦ ਬੜਾ ਭੋਲਾ ਹੈ, ਇਸਨੂੰ ਪਤਾ ਨਹੀਂ ਵੀ ਇਹ ਜਿਹੜਾ ਰੋਗ ਲੱਭ ਰਿਹਾ ਹੈ ਨਾ, ਇਸਨੂੰ ਲੱਭਣ ਵਾਲਾ ਨਹੀਂ, ਕਿਉਂਕਿ ਹਿਰਦੇ ਦਾ ਰੋਗ ਹੈ, ਇਹ ਸਰੀਰ ਦਾ ਰੋਗ ਨਹੀਂ। ਰੋਮ ਰੋਮ ਦੇ ਵਿੱਚ ਕਹਿੰਦੇ ਇਹ ਇੱਕ ਵੇਦਨ, ਇੱਕ ਪੀੜਾ ਜਿਹੜੀ ਹੈ ਨਾ, ਉਹ ਪੈਦਾ ਹੋ ਗਈ ਹੈ। ਪ੍ਰਭ ਦੇਖੇ ਬਿਨ ਨੀਂਦ ਨਾ ਪਈ ਹੈ, ਪ੍ਰਭੂ ਨੂੰ ਦੇਖਣ ਤੋਂ ਬਗੈਰ ਹੁਣ ਜਿਹੜੀ ਨੀਂਦ ਹੈ ਨਾ, ਉਹ ਆ ਨਹੀਂ ਰਹੀ, ਨੀਂਦ ਵੀ ਉਥਾਨ ਹੋ ਗਈ ਹੈ। ਸਾਧ ਸੰਗਤ ਜੀ ਜਿਹੜੇ ਵਾਕਈ ਪ੍ਰੇਮੀ ਹੁੰਦੇ ਹਨ, ਉਹ ਅੰਮ੍ਰਿਤ ਵੇਲਾ ਨਹੀਂ ਖੁਝਾਉਂਦੇ ਆਪਣੀ ਜ਼ਿੰਦਗੀ ਦੇ ਵਿੱਚ। ਜੇ ਰਾਤ ਨੂੰ 9 ਵਜੇ ਸੌਣਾ, ਸਵੇਰੇ 9 ਵਜੇ 10 ਵਜੇ ਉੱਠਣਾ, ਇਹ ਸਾਧ ਸੰਗਤ ਜੀ ਕੋਈ ਜ਼ਿੰਦਗੀ ਨਹੀਂ ਹੈ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਕਹਿੰਦੇ ਜਿਹੜੇ ਨਿਉ ਵਾਲੇ ਨੈਣ ਹੁੰਦੇ ਹਨ, ਉਹਨਾਂ ਨੂੰ ਕਿੱਥੇ ਫਿਰ ਨੀਂਦ ਪੈਂਦੀ ਹੈ, ਉਹਨਾਂ ਨੂੰ ਇਹੋ ਫਿਕਰ ਹੁੰਦਾ ਹੈ ਵੀ ਅੰਮ੍ਰਿਤ ਵੇਲਾ ਨਾ ਲੰਘ ਜਾਵੇ, ਫਿਕਰ ਰੱਖਦੇ ਹਨ। ਕਹਿੰਦੇ ਪ੍ਰਭੂ ਨੂੰ ਦੇਖਣ ਤੋਂ ਬਗੈਰ ਹੁਣ ਜਿਹੜੀ ਨੀਂਦ ਹੈ ਨਾ, ਉਹ ਪੈ ਨਹੀਂ ਰਹੀ, ਨੀਂਦ ਉਥਾਨ ਹੋ ਗਈ ਹੈ।
ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ।
ਜਿਹੜੇ ਵੈਦ ਲੋਕ ਹਨ, ਨਾਟਕ ਤੋਂ ਭਾਵ ਹੈ ਕਿ ਮੇਰੀਆਂ ਨਾੜੀਆਂ ਨੂੰ ਦੇਖ ਦੇਖ ਕੇ ਆਪ ਭੁੱਲੇ ਹੋਏ ਹਨ, ਉਹਨਾਂ ਨੂੰ ਆਪ ਇਸ ਗੱਲ ਦਾ ਬੋਧ ਨਹੀਂ, ਇਸ ਗੱਲ ਦਾ ਗਿਆਨ ਨਹੀਂ ਬਈ ਇਹ ਹਿਰਦੇ ਦੀ ਪੀੜਾ ਕੀ ਹੁੰਦੀ ਹੈ, ਬਿਰਹ ਦੀ ਪੀੜਾ ਕੀ ਹੁੰਦੀ ਹੈ। ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਝੇ ਰੋਗਾਂ ਘਾਣ। ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੈ ਆਏ, ਵੈਦ ਸਵਾਵੇ ਆਪਣ ਸਦਾਵੇ ਆਪਣਾ ਤਾਂ ਨਾਨਕ ਰੋਗ ਗਵਾਏ। ਕਹਿੰਦੇ ਵੈਦ ਤਾਂ ਉਹ ਹੈ ਨਾ ਵੀ ਜਿਹੜਾ ਪਹਿਲਾਂ ਆਪਣਾ ਰੋਗ ਜਿਸਨੇ ਗਵਾ ਲਿਆ ਹੈ। ਬੜੇ ਕੱਚੇ ਪਿੱਲੇ ਵੈਦ ਤੁਰੇ ਫਿਰਦੇ ਹਨ, ਬੜੇ ਡੰਬੀ ਪਖੰਡੀ ਸੰਤ ਪੈਦਾ ਹੋ ਗਏ, ਬੜੇ ਡੰਬੀ ਪਖੰਡੀ ਗੁਰੂ ਪੈਦਾ ਹੋ ਗਏ। ਕਿਸੇ ਤੇ ਝੂਠੀਆਂ ਜ਼ਮੀਨਾਂ ਜਾਤਾਂ ਜਾਇਦਾਦਾਂ ਦੇ ਮੁਕੱਦਮੇ ਚੱਲ ਰਹੇ ਹਨ, ਕਿਸੇ ਤੇ ਬਲਾਤਕਾਰਾਂ ਦੇ, ਪਰ ਗਜਬ ਦੀ ਗੱਲ ਹੈ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉਹਨਾਂ ਦੇ ਪਿੱਛੇ ਪਿੱਛੇ ਉਮੜਦੇ ਫਿਰਦੇ ਹਨ, ਤੁਰੇ ਫਿਰਦੇ ਹਨ, ਤਾਂ ਵੀ ਜਿਹੜੇ ਆਪ ਰੋਗੀ ਹਨ। ਭਾਈ ਸਾਹਿਬ ਜੀ ਕਹਿੰਦੇ ਰੋਗੀ ਵੈਦ ਨਾ ਰੋਗ ਮਿਟਾਵੇ, ਜਿਹੜਾ ਆਪ ਵੈਦ ਰੋਗੀ ਹੈ ਦੂਸਰੇ ਦਾ ਰੋਗ ਕਿੱਥੋਂ ਮਿਠਾ ਸਕਦਾ ਹੈ, ਜਿਹੜਾ ਆਪ ਰੋਗੀ ਹੈ। साध संगत जी गुरु की उपमा सिख जगत दे विच कोई वधा के नहीं की जा रही। कोई दुनिया का बंदा गुरु वाल उंगल नहीं चुक सकता भी किसी की जिमियां जायदाद ते कब्जा किया होवे। कोई तृष्णा वाशना वाला जीवन होवे महान जीवन है। जिन्नी उपमा करिए उन्नी थोड़ी है। कहिंदे रोम रोम दे विच ए बेदन जिहड़ी है ना पैदा हो गई है। वैद लोग जिहड़े हन वह भुले हुए हन क्योंकि पीड़ा शरीर की नहीं हिरदे की है। मैं हिरदे मन तन प्रेम प्री पीर लगाइया ये प्रेम की पीड़ा है जिहड़ी सारिया पीड़ा दे नालों उत्तम मनी गई है बिरहे की पीड़ा। भाई साहब भाई गुरदास साहब जी बड़ा सुंदर फरमाते हैं कहें सारे संसार के दुखों नूं इकट्ठे कर लो पर प्रेमिया के दुख के सामने वह कुछ भी नहीं हैं। जिहड़ी पीड़ा दे विचों दी प्रेमिया नूं लंघना पैंदा है। जिवें प्रेमी तड़फते हैं गुरु के प्रेम के संसार का कोई बंदा भी नहीं तड़फिया होया होगा। अगन जरत जल बूटत सर्प ग्रस है शस्त्र अनेक रोम रोम कर घात है। अग दे विच सड़ना सप दा डंगना बहुत सारे शस्त्रां दे नाल विन्ने जाना बहुत सारिया पीड़ा का जिक्र किया है। बिरथा अनेक अपदा अधीन दीन गत ग्रीखम और सीत बरख माहे निस्प्रात है। गो दिज बधु विश्वास बंस कोट हत्या तृष्णा अनेक दुख दोष दोख बस गात है। अनक प्रकार जोर सकल संसार सोध पिया के विशोह पल एक ना पुजात है। एक पासे दुनियादार दे बंदे दे सौ साल दे दुख इकट्ठे कर ले जान एक पासे ब्रह्म ज्ञानी दी एक पल दी पीड़ा नू सामने रख दिता जावे कहिंदे बराबरी नहीं हो सकती। किन्ना कु तड़फदे हन किन्नी कु उन्हां नू पीड़ा दे विच दी लंघना पैंदा है। कहिंदे पीड़ा हिरदे दी है हिरदे दे विच पीड़ा दा जन्म होया है।
खिन पल रहे न सको बिन प्रीतम ज्यो बिन अमल अमली मर गईया।
सतगुरु जी वचन कर रहे हैं समझा रहे हैं भी हुण एक खिन वास्ते भी गुरु तो बगैर परमात्मा तो बगैर रहना जड़ा है ना वो मुश्किल हो गया है। एक घड़ी दिन समोको बहुत दिहार है मन न रहे कैसे मिलो प्यार है। गुरु अर्जन देव जी फरमाते हैं एक घड़ी न मिलते ता कलयुग होता। भगता ने भी फरमाया है वो कहिंदे अज न सुती कंत स्यों अंग मुड़े मुड़ जाए। कहिंदे उन्हां लोकां तो मैं हैरान हाँ जिहड़े कदे गुरु दे नेड़े होए ही नहीं जिहड़े परमात्मा दे कदे नेड़े ही होए ही नहीं। साडी अज नहीं सुरत जुड़ी तां बड़ा दुख दे विच दी लंघ रहे हाँ। कहिंदे जिवें अमल तो बगैर अमली तड़फ तड़फ के अपने प्राण दे देंदा है इसी तरह प्रेमियां दी हालत बनदी है।
जिन को प्यास होए प्रभ केरी तिन अवर न पावै बिन हर को दुइया।
कहिंदे प्रेमियां दा एक होर लक्षण हुंदा है जिन्हां दे अंदर प्रेम पैदा हो जांदा है उन्हां दे अंदर स्वार्थ नहीं रहिंदा उन्हां दे अंदर लालच नहीं रहिंदा। पिता कृपाल आ गया इह दीनी बारक मुख मागै सो देना नानक बारक दर्श प्रभ मांगै मोहे हिरदे बसो नित बसे नित चरना। गुरु पिता परमात्मा पिता वालों ये आग्या हुंदी है भी इस श्रद्धालु नूं जो मंगदा है दे दिओ इस तों कुछ भी छुपाया नहीं। पर कहिंदे अगों जिहड़ा प्रेमी है ना वह कहिंदा है भी तुहाडे चरणा तों बगैरा कुछ नहीं चाहीदा तुहाडे चरण मेरे हिरदे दे विच वस जाण। बच्चा उन्ना चिर तक ही खिडौणियां दे नाल खेडदा है जिन्ना चिर तक उस नूं भुख नहीं लगदी। जद भुख लगदी है फिर खिडौणियां नूं वगा के मारदा है। ਪਦਾਰਥ ਉਹਨਾਂ ਚਿਰ ਤੱਕ ਹੀ ਚੰਗੇ ਲੱਗਦੇ ਹਨ ਜਦ ਪ੍ਰੇਮ ਨਹੀਂ ਜਦ ਤੱਕ ਪੈਦਾ ਹੁੰਦਾ। ਜਦ ਪ੍ਰੇਮ ਪੈਦਾ ਹੋ ਜਾਂਦਾ ਹੈ ਫਿਰ ਪਦਾਰਥਾਂ ਦੇ ਨਾਲ ਕੋਈ ਮੋਹ ਨਹੀਂ ਰਹਿ ਜਾਂਦਾ। ਕਹਿੰਦੇ ਹੋਰ ਕੋਈ ਗੁਰੂ ਤੋਂ ਬਗੈਰ ਪਰਮਾਤਮਾ ਤੋਂ ਬਗੈਰ ਦੂਸਰੀ ਵਸਤੂ ਚੰਗੀ ਨਹੀਂ ਲੱਗਦੀ ਭਾਉਂਦੀ ਨਹੀਂ ਹੈ।
ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹਉ ਤਿਸ ਵਿੱਟੋ ਬਲ ਬਲ ਘੁੰਮ ਗਈਆ।
ਕੋਈ ਆ ਕੇ ਮੈਨੂੰ ਮੇਰੇ ਪ੍ਰਭੂ ਦੇ ਨਾਲ ਗੁਰੂ ਦੇ ਨਾਲ ਮਿਲਾ ਦੇਵੇ, ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ। ਕੋਈ ਆਨ ਸੁਣਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ, ਮੈਂ ਆਪਣੇ ਆਪ ਨੂੰ ਉਸ ਤੋਂ ਸਦਕੇ ਕਰ ਦੇਵਾਂ ਘੋਲ ਘੁਮਾਈ ਕਰ ਦੇਵਾਂ।
ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ।
ਅਨੇਕ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਕਹਿੰਦੇ ਜਦ ਕੋਈ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ ਸਤਿਗੁਰੂ ਜੀ ਫਿਰ ਉਹਨਾਂ ਨੂੰ ਮਿਲਾ ਦਿੰਦੇ ਹਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਾਇਆ ਸੰਯੋਗ। ਸਤਿਗੁਰੂ ਜੀ ਹੀ ਕਿਰਪਾ ਕਰਕੇ ਮਿਲਾ ਦਿੰਦੇ ਹਨ।
ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ।
ਕਹਿੰਦੇ ਸੇਜਾ ਤਾਂ ਇੱਕੋ ਹੀ ਹੈ ਜਿਸ ਦੇ ਵਿੱਚ ਜੀਵ ਆਤਮਾ ਵੀ ਹੈ ਪਰਮਾਤਮਾ ਵੀ ਹੈ, ਪਰ ਕਹਿੰਦੇ ਵਿੱਚ ਭਰਮ ਜਿਹੜਾ ਹੈ ਨਾ ਉਸਦੀ ਦੀਵਾਰ ਬਣੀ ਰਹਿੰਦੀ ਹੈ। ਭਰਮ ਕਰਕੇ ਬੰਦਾ ਪਰਮਾਤਮਾ ਨੂੰ ਆਪਣੇ ਆਪ ਤੋਂ ਹਮੇਸ਼ਾ ਦੂਰ ਸਮਝਦਾ ਰਹਿੰਦਾ ਹੈ, ਅੰਗ ਸੰਗ ਨਹੀਂ ਜਾਣ ਪਾਉਂਦਾ।
ਗੁਰ ਗੁਰ ਕਰਤ ਸਾਰਨ ਜੇ ਆਵੇ ਰੱਬ ਆਏ ਮਿਲੇ ਖਿਨ ਢੀਲ ਨਾ ਪਈਆ।
ਸਤਿਗੁਰੂ ਜੀ ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਤਰਸ ਕਰੋ, ਮੇਰੇ ਤੇ ਕਿਰਪਾ ਕਰੋ, ਐਸੀ ਭਾਵਨਾ ਜਦ ਕੋਈ ਬਣਾ ਲਵੇ ਫਿਰ ਕਹਿੰਦੇ ਢਿੱਲ ਨਹੀਂ ਲਾਉਂਦੇ। ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਬਿਨਾਂ ਦੇਰੀ ਤੋਂ ਹੀ ਮਿਲਾ ਦਿੰਦੇ ਹਨ।
ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੁਭਈਆ।
ਕਿਰਿਆ ਚਾਰ ਕਰਦਿਆਂ ਹੋਇਆਂ ਕਰਮ ਕਾਂਡ ਬਹੁਤ ਸਾਰੇ ਵਧਾ ਲਏ। ਚਾਹੀਦਾ ਤਾਂ ਇਹ ਸੀ ਵੀ ਸੰਜਮ ਰੱਖਦਿਆਂ 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 ਕਿਸੇ ਮੰਜ਼ਿਲ ਤੱਕ ਅੱਪੜ ਜਾਂਦੇ। ਕਹਿੰਦੇ ਮੰਜ਼ਿਲ ਤਾਂ ਲੱਭੀ ਕੋਈ ਨਹੀਂ, ਇਹ ਕਰਮ ਕਾਂਡ ਨਿਰਾ ਪਖੰਡ ਬਣ ਕੇ ਰਹਿ ਜਾਂਦਾ ਹੈ, ਦਿਖਾਵਾ ਹੀ ਬਣ ਕੇ ਰਹਿ ਜਾਂਦਾ ਹੈ। ਕਪਟ ਕਰਮ ਕਪਟ ਲੋਭਈਆ, ਜੀਵਨ ਦੇ ਵਿੱਚ ਛਲ ਕਪਟ ਪੈਦਾ ਹੋ ਜਾਂਦਾ ਹੈ, ਜੀਵਨ ਦੇ ਵਿੱਚ ਲੋਭ ਲਾਲਚ ਪੈਦਾ ਹੋ ਜਾਂਦਾ ਹੈ ਜੇਕਰ ਮੰਜ਼ਿਲ ਨਸੀਬ ਨਾ ਹੋਵੇ ਤਾਂ।
ਬੇਸਵਾ ਕਹਿ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ।
ਇਹਨਾਂ ਕਪਟੀ ਲੋਕਾਂ ਦਾ, ਦਿਖਾਵਾ ਕਰਨ ਵਾਲਿਆਂ ਦਾ, ਪਖੰਡੀ ਲੋਕਾਂ ਦਾ ਜੇਕਰ ਉਹ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਨ, ਉਹਨਾਂ ਦਾ ਗਿਆਨ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਬੇਸਵਾ ਦੇ ਪੁੱਤਰ ਨੂੰ ਉਸਦੇ ਆਪਣੇ ਪਿਤਾ ਦੇ ਨਾਮ ਦਾ ਪਤਾ ਨਹੀਂ ਹੁੰਦਾ ਵੀ ਮੇਰੇ ਪਿਤਾ ਦਾ ਕੀ ਨਾਮ ਹੈ। ਇਸੇ ਤਰ੍ਹਾਂ ਕਪਟੀ ਪਖੰਡੀ ਲੋਕ ਜਿਹੜੇ ਹੁੰਦੇ ਹਨ ਕਹਿੰਦੇ ਉਹਨਾਂ ਦੇ ਕੋਲ ਜਿਹੜਾ ਗਿਆਨ ਹੁੰਦਾ ਹੈ ਨਾ ਪਰਮਾਤਮਾ ਦਾ ਨਹੀਂ ਹੋਇਆ ਕਰਦਾ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹੋਈਆਂ ਹੁੰਦੀਆਂ ਹਨ। ਇਸ ਕਰਕੇ ਉਹ ਬੇਸਵਾ ਦੇ ਪੁੱਤਰ ਵਰਗਾ ਗਿਆਨ ਹੈ।
ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ।
ਜਿਨ੍ਹਾਂ ਦੀ ਪੂਰਬਲੇ ਵੀ ਕੁਝ ਭਗਤੀ ਹੁੰਦੀ ਹੈ, ਕਮਾਈ ਹੁੰਦੀ ਹੈ, ਬੀਜ ਹੁੰਦਾ ਹੈ, ਫਿਰ ਕਹਿੰਦੇ ਉਸ ਬੀਜ ਨੂੰ ਸਤਿਗੁਰੂ ਪਾਤਸ਼ਾਹ ਜੀ ਜਮਾ ਦਿੰਦੇ ਹਨ, ਉਸਨੂੰ ਅੰਕੁਰਿਤ ਕਰ ਦਿੰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਪੂਰਬਲੀ ਜ਼ਰੂਰ ਕਮਾਈ ਹੁੰਦੀ ਹੈ, ਪਰ ਜਿਹੜੇ ਪੂਰਬਲੀ ਕਮਾਈ ਵਾਲੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣ। ਵਿਦਵਾਨਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਸਮਝਾਇਆ ਹੈ ਵੀ ਜਿਵੇਂ ਜਿੰਨਾ ਚਿਰ ਤੱਕ ਹੀਰੇ ਨੂੰ ਤਰਾਸ਼ਿਆ ਨਾ ਜਾਵੇ ਉਹਨਾਂ ਚਿਰ ਤੱਕ ਉਹ ਪੱਥਰਾਂ ਦੇ ਵਿੱਚ ਹੀ ਰੁਲਦਾ ਖੁੱਲਦਾ ਰਹਿੰਦਾ ਹੈ, ਉਸ ਦੀ ਕਦਰੋਂ ਕੀਮਤ ਨਹੀਂ ਪੈਂਦੀ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਬੰਦਾ ਗੁਰੂ ਦੀ ਸ਼ਰਨ ਦੇ ਵਿੱਚ ਨਾ ਆਵੇ, ਭਾਵੇਂ ਜਿੰਨਾ ਮਰਜ਼ੀ ਗਿਆਨੀ ਧਿਆਨੀ ਹੋਵੇ, ਜਿੰਨਾ ਮਰਜ਼ੀ ਸਿਆਣਾ ਹੋਵੇ, ਪੂਰਬਲੀ ਕਮਾਈ ਵੀ ਹੋਵੇ, ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ, ਸਤਿਗੁਰੂ ਜੀ ਹੀ ਰਹਿਮਤ ਕਰਦੇ ਹਨ।
ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ 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 ਨਾਮ ਸਮਈਆ।
ਭਗਤੀ ਕਰਦਿਆਂ ਕਰਦਿਆਂ ਕਹਿੰਦੇ ਜਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਕਦੋਂ ਕਰ ਲਿਆ? ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਅੰਦਰ ਸਮਾ ਗਿਆ, ਜਦ ਰੋਮ ਰੋਮ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਜਦ ਵੱਡੇ ਭਾਗਾਂ ਵਾਲਿਆਂ ਦੇ ਅੰਦਰ ਹਿਰਦੇ ਹਰ 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 ਧੁਨ ਉਪਜੇ, ਹਰ ਜਪੀਏ ਮਸਤਕ ਭਾਗ ਜੀਓ, ਜਿਨ੍ਹਾਂ ਦੇ ਅੰਦਰ ਵਾਹਿਗੁਰੂ 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 ਦੀ ਧੁਨ ਪੈਦਾ ਹੋ ਜਾਂਦੀ ਹੈ, ਉਹ ਫਿਰ ਕਹਿੰਦੇ ਉਸ ਵਕਤ ਫਿਰ ਉਹਨਾਂ ਦੀ ਗੁਰੂ ਪਰਮੇਸ਼ਰ ਦੇ ਨਾਲ ਉਹਨਾਂ ਦਾ ਮਿਲਾਪ ਬਣਦਾ ਹੈ।
ਰੱਬ ਆਣ ਆਣ ਮਹਿੰਦੀ ਪੀਸਾਈ, ਆਪੇ ਘੋਲ ਘੋਲ ਅੰਗ ਲਈਆ।
ਸਤਿਗੁਰੂ ਜੀ ਸਮਝਾ ਰਹੇ ਹਨ ਕਿ ਮਹਿੰਦੀ ਨੂੰ ਪਿਸਾਉਣ ਵਾਲੇ ਉਹ ਵੀ ਪਰਮੇਸ਼ਰ ਆਪ ਹੀ ਹਨ, ਅਤੇ ਆਪਣੇ ਪੈਰਾਂ ਦੇ ਨਾਲ ਲਾਉਣ ਵਾਲੇ ਉਹ ਵੀ ਆਪ ਹੀ ਹਨ। ਭਾਵ ਇਹ ਕਿ ਗੁਰਮੁਖਾਂ ਨੂੰ ਅਭਿਆਸੀਆਂ ਨੂੰ ਪਤਾ ਚੱਲ ਜਾਂਦਾ ਹੈ ਵੀ ਤੰਦਰੁਸਤੀ ਦਿੱਤੀ ਹੈ, ਜੇ ਉੱਦਮ ਦਿੱਤਾ ਹੈ ਤਾਂ ਹੀ ਅੰਮ੍ਰਿਤ ਵੇਲੇ ਉੱਠਦੇ ਹਾਂ, ਤਾਂ ਹੀ ਨਾਮ ਜਪਦੇ ਹਾਂ, ਤਾਂ ਹੀ ਬਾਣੀ ਪੜ੍ਹਦੇ ਹਾਂ। ਉੱਦਮ ਮਤ ਪ੍ਰਭ ਅੰਤਰ ਜਾਮੇ ਜਿਉਂ ਪ੍ਰੇਰੇ ਤਿਉਂ ਕਰਨਾ, ਮਾਣ ਨਹੀਂ ਰਹਿ ਜਾਂਦਾ ਕੋਈ ਵੀ ਮੈਂ ਕਰ ਰਿਹਾ ਹਾਂ। ਆਪ ਹੀ ਮਹਿੰਦੀ ਨੂੰ ਪਿਸਾਉਣ ਵਾਲੇ ਹਨ, ਆਪੇ ਹੀ ਚਰਨਾਂ ਨਾਲ ਲਾਉਣ ਵਾਲੇ ਹਨ।
ਜਿਨ ਕਉ ਠਾਕੁਰ ਕਿਰਪਾ ਧਾਰੀ, ਬਾਹਾਂ ਪਕੜ ਨਾਨਕ ਕੱਢ ਲਈਆ।
ਜਿਨ੍ਹਾਂ ਦੇ ਉੱਪਰ ਠਾਕੁਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਕਹਿੰਦੇ ਉਹਨਾਂ ਨੂੰ ਫਿਰ ਮੋਹ ਮਾਇਆ ਦੇ ਖੂਹ ਦੇ ਵਿੱਚੋਂ ਆਪ ਹੀ ਬਾਂਹ ਦੇ ਕੇ ਕੱਢ ਲੈਂਦੇ ਹਨ। ਜਿਹੜੇ ਪੁਕਾਰ ਕਰਦੇ ਰਹਿੰਦੇ ਹਨ, ਕਰਦੇ ਰਹਿੰਦੇ ਹਨ, ਕਿਉਂਕਿ ਜਿਹੜੇ ਨਾਮ ਜਪਣ ਵਾਲੇ ਜਿਹੜੇ ਅਭਿਆਸੀ ਗੁਰਮੁਖ ਹੋਇਆ ਕਰਦੇ ਹਨ, ਉਹਨਾਂ ਦਾ ਕਰਮ ਹੈ ਕੇਵਲ ਨਾਮ ਜਪਣਾ। ਰਸ ਬਣਦਾ ਹੈ ਨਹੀਂ ਬਣਦਾ, ਇਹ ਗੁਰੂ ਦੀ ਜ਼ਿੰਮੇਵਾਰੀ ਹੈ, ਇਹ ਪਰਮਾਤਮਾ ਦੀ ਜ਼ਿੰਮੇਵਾਰੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਫਰਮਾਇਆ ਹੈ ਵੀ ਤੇਰਾ ਕੰਮ ਹੈ ਬਸ ਲੱਗੇ ਰਹਿਣਾ, ਜਦ ਹੁਕਮ ਹੋਵੇਗਾ ਰਸ ਬਣ ਜਾਵੇਗਾ, ਜਦ ਹੁਕਮ ਹੋਵੇਗਾ ਸਮਾਈ ਹੋ ਜਾਵੇਗੀ, ਤੂੰ ਤਾਂ ਬਸ ਲੱਗਾ ਹੈ ਤਾਂ ਲੱਗਾ ਰਹੋ, ਹਰ ਦਮ ਕਦੇ ਨਾ ਭੂਲ, ਲੱਗਾ ਰਿਹਾ ਤਾਂ ਲੱਖ ਦਾ ਛੱਡੇ ਤਾਂ ਕੌਡੀ ਮੂਲ। ਇਸ ਕਰਕੇ ਸਾਧ ਸੰਗਤ ਜੀ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਹ ਪਾਵਨ ਪਵਿੱਤਰ ਫਰਮਾਨ ਦੇ ਵਿੱਚ ਬਿਰਹੇ ਦੀ ਗੱਲ ਕੀਤੀ ਹੈ, ਕਿਉਂਕਿ ਸਵੈਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਅੰਮ੍ਰਿਤ ਭਿੰਨੇ ਲੋਇਣਾ ਵਾਲੇ ਹਨ, ਜਿਹੜੇ ਕਿ ਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗੇ ਰਹਿਣ ਵਾਲੇ ਹਨ। ਐਸੀ ਬਿਰਹੀ ਵਿਅਕਤੀ ਦੀ ਗੁਰਮੁਖ ਦੀ ਅਵਸਥਾ ਦਾ ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਸਿਧਾਂਤ ਹੈ ਸਮਝਾਉਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸਮੂਹ ਸੰਗਤਾਂ ਦਾ, ਸਮੁੱਚੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਰੱਬ ਆਣ ਆਣ ਮਹਿੰਦੀ ਪੀਸਾਈ, ਆਪੇ ਘੋਲ ਘੋਲ ਅੰਗ ਲਈਆ। ਜਿਨ ਕਉ ਠਾਕੁਰ ਕਿਰਪਾ ਧਾਰੀ, ਬਾਹਾਂ ਪਕੜ ਨਾਨਕ ਕੱਢ ਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।